कि छत्री को भूत हो ब्राह्मण को न पंथ के महान विद्वान अकाली कौर सिंह जी न्यांग जिन्होंने श्री गुरु ग्रंथ साहब का तत्करा लिखिया उन्होंने सवाल किया वो कहते केड़ा ब्राह्मण सी जिहड़ा पटने च जन्म होया सी आखो सतनाम तही प्रकाश हमारा भयो पटना शहर बिखै भव लयो वो केड़ा ब्राह्मण सी जिसने धर्म युद्ध दे लई खंडा चुकिया सी वो केड़ा ब्राह्मण सी जिसने अपने पिता नू देश तो वारिया सी वो ब्राह्मण कभी हो ही नहीं सकता वो तो छत्री को पूत हो ब्राह्मण को न कहण वाला साहबे कमाल पंथ दा वाली गुरु गोबिंद सिंह साहब है अखर अखर दसम ग्रंथ साहब दा बोल रहा है फिर परंपरागत इतिहास दसदा सरदार सुरजीत सिंह मिशनरी का जिक्र आया मैं पिछे जबलपुर कथा करन गया बड़ा वड्डा दीवान लगा उन्होंने पता लग गया भी ये ज्ञानी शेर सिंह आ रहा तो उन्होंने जान के सुरजीत सिंह मिशनरी का लिखा हुआ पैफलेट संगत च वंड दिता और कुफर तो लिया कि 1877 तो पहला कहिंदे दसम ग्रंथ का किसी को पता ही नहीं सी 1877 दे विच दसम ग्रंथ घड़ के अंग्रेजों के समय सिखां दे विच प्रचार दिता गया तो फिर उत्थे जवाब नाल ही है कि 1843 सूरज प्रकाश पूरा हो रहा आखो सतनाम श्री वाहिगुरु 1843 भाई संतोख सिंह जी सूरज प्रकाश पूरा कर रहे हैं तो भाई साहब जी अपनी कलम नाल लिख रहे ने पटने पौंटे साहब का इतिहास भी कलिंदरी दे कूल जमुना दे कंडे ते बह के कलगियां वाले पातशाह कृष्ण अवतार लिखवा रहे सन तो हजूर आप भी लिखते ने 1745 सावन शुद्ध थित दीप नगर पावटा शुभ करण जमुना बह समीप इत्थे जमुना दे कंडे होर केड़ा कवि होवेगा केड़ा कवि होवेगा जेड़ा सिख मत दे उल्ट लिख सकता जे उल्ट जे किसी होर ने भी लिखिया पटने पौंटे साहब बह के लिखिया जमुना दे कंडे ते लिखिया कि कलगीधर पातशाह नूं पता नहीं लग्या कैसे कमाल की गल है इन्हां सजणा दा इको असूल है भी दुध नूं काला कहो दुध का रंग पूछो ना इन्हों तो काला ही दसणगे दुध का रंग चिट्टा नहीं कहणगे चौपई नूं हुण ऐतकी फुलवाड़ी च कहिंदे असीं चौपई नूं मन्नदे आ जे तुसीं चौपई नूं मन्नदे हो तो काले अफगाने नूं सन्मानित क्यों करदे हो उहदे खिलाफ कदी क्यों नहीं सिख फुलवाड़ी च लिखिया क्योंकि सिख पंथ की जो मर्यादा श्री अकाल तख्त साहब तो प्रवानित है उहदे विच चौपई ते प्रथम भगौती की वार बिल्कुल प्रवानित है ज्ञानी भाग सिंह नूं इसे बिना ते पंथ चों छेकिया गया सी कि उसने दसम ग्रंथ निर्णय लिख के भगौती की वार ते और इस मुद्दे ते जो चौपई साहब है ये उत्ते किंतु किया सी पंथ चों छेक दिता गया और जे काला फगाना उस तो भी दो कदम अगे टपया वो कहिंदा जाप साहब भी दसवें पातशाह की बाणी नहीं कहिंदा जे होवे भी तो कहिंदा मैं नहीं मनदा ते ऐतकी हुण कहिंदा मैं खंडे दी पौल नूं अमृत नहीं मनदा देखो कहिंदा भी खंडे दी पौल नूं मैं अमृत नहीं मनदा फिर तू अमृत शराब की बोतल नूं मनदा होवेंगा इहदा तां अर्थ इह निकलदा ना जे तू खंडे दी पौल नूं अमृत नहीं मनदा तो फिर अमृत केड़ा है जे सारा पंथ इत्थों तक अकाल तख्त की मर्यादा भी कह रही भी खंडे की पौल ही अमृत है और सतगुरां ने उही अमृत मुड़ तो धुर दरगाही आया तो खंडे की दात द्वारा दिता उसनों चैलेंज कर रहा है उस बंदे के खिलाफ कदी क्यों नहीं बोले जेड़े कहिंदे असी चौपई दे हामी हाँ हुण क्यों हामी हाँ क्योंकि अकाल तख्त तो डरते ने भी जे असी माड़े जे बोले कुछ के तो हुण काबू आ जावांगे बड़े चलाक ने लोग सात संगत जी चलाकियां नहीं चलन देनियां होशियारी नहीं चलन देनी जे चौपई नूं मनदे ने ते चरित्रों पख्यान इन्हां नूं मनना पवेगा जे चौपई नूं नहीं मनदे ते पंथ तो बाहर हो जाण होर अपना पंथ चला लैण खालसे पंथ ते कुछ नहीं लगदे जे चौपई नूं मनदे ने चरित्रों पख्यान मनना पवेगा जे चरित्रों चौपई नूं नहीं मनदे ते अपना अमृत वखरा बना लैण जिवें काला फगाना कहिंदा सुखमणी साहब पढ़ के बना दिता कदी कहिंदा जपची साहब पढ़ के बना दिता ਉਹ ਬਈਏ ਦੇ ਕੋਈ ਪ੍ਰਮਾਣ ਵੀ ਹੋਵੇ ਕੋਈ ਉਦਾਹਰਣ ਵੀ ਹੋਵੇ ਇਸ ਤੋਂ ਪਹਿਲਾਂ ਭਾਈ ਸੁੱਖਾ ਸਿੰਘ ਜੀ ਨੇ 1797 ਦੇ ਵਿੱਚ ਗੁਰਬਿਲਾਸ ਲਿਖਿਆ ਉਹਨੇ ਦਸਮ ਗ੍ਰੰਥ ਦੀ ਸਾਰੀ ਬਾਣੀ ਨੂੰ ਗੁਰੂ ਕਲਗੀਧਰ ਦੀ ਕਿਰਤ ਮੰਨਿਆ 1768 ਦੇ ਵਿੱਚ ਗੁਰ ਕੇਸਰ ਸਿੰਘ ਨੇ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ ਲਿਖਿਆ। ਉਹਨੇ ਸਾਰੇ ਦਸਮ ਗ੍ਰੰਥ ਨੂੰ ਗੁਰੂ ਕਿਰਤ ਮੰਨਿਆ। 1751 ਦੇ ਵਿੱਚ ਕੋਰ ਸਿੰਘ ਦਾ ਗੁਰਬਿਲਾਸ ਲਿਖਿਆ। ਗੁਰੂ ਸਾਹਿਬ ਤੋਂ ਕੇਵਲ 48 ਸਾਲ ਬਾਅਦ ਉਹਨੇ ਵੀ ਸਾਰੀ ਰਚਨਾ ਗੁਰੂ ਕਲਗੀਧਰ ਜੀ ਦੀ ਮੰਨੀ। ਕਿਆ ਉਹ ਸਾਰੇ ਸਿੱਖ ਅਗਿਆਨੀ ਸਨ? ਮੈਂ ਪੁੱਛਦਾ ਹਾਂ। 1812 ਦੇ ਵਿੱਚ ਅੰਗਰੇਜ਼ ਲੇਖਕ ਨੇ ਲਿਖਿਆ ਕਿ ਮੈਂ ਸਿੱਖਾਂ ਦੇ ਦੀਵਾਨ ਵਿੱਚ ਗਿਆ, ਸਿੱਖਾਂ ਦਾ ਦੀਵਾਨ ਵੇਖਿਆ, ਸਿੰਘਾਂ ਦਾ ਦੀਵਾਨ, ਸਿੰਘ ਸਜੇ ਹੋਏ ਸਨ, ਸ਼ਸਤਰਧਾਰੀ ਸਨ, ਬਾਣੀ ਪੜ੍ਹ ਰਹੇ ਸਨ। ਉੱਥੇ ਦੋ ਗ੍ਰੰਥਾਂ ਦਾ ਪ੍ਰਕਾਸ਼ ਸੀ। ਉਹ ਕਹਿੰਦਾ ਇੱਕ ਦਾ ਨਾਂ ਆਦਿ ਗ੍ਰੰਥ, ਦੂਜੇ ਦਾ ਨਾਂ ਦਸਮ ਪਾਤਸ਼ਾਹ ਗੁਰੂ ਦਾ ਗ੍ਰੰਥ। ਕਿਆ 1812 ਵਿੱਚ ਅਕਾਲੀ ਫੂਲਾ ਸਿੰਘ ਦੇ ਸਮੇਂ ਦੋ ਗ੍ਰੰਥ ਪ੍ਰਕਾਸ਼ ਸਨ? ਕੀ ਅਕਾਲੀ ਫੂਲਾ ਸਿੰਘ ਗੁਰੂ ਦਾ ਸਿੱਖ ਨਹੀਂ ਸੀ? ਇਹ ਸਵਾਲ ਹੈ। ਇਹ ਸਵਾਲ ਕੇਵਲ ਇਹਨਾਂ ਨੂੰ ਕਿਉਂ ਉੱਠਿਆ? ਔਰ ਫਿਰ ਇਹ ਮੰਨਦੇ ਹਨ ਪੰਥ ਦਾ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਮੰਨਦੇ ਹਨ ਵੀ ਗਿਆਨੀ ਦਿੱਤ ਸਿੰਘ ਨੇ ਪੰਥ ਨੂੰ ਬਹੁਤ ਵੱਡੀ ਦੇਣ ਦਿੱਤੀ। ਇਹ ਵੀ ਮੰਨਦੇ ਨੇ ਕਿ ਸਾਡੀ ਸਾਰੀ ਵਿਚਾਰਧਾਰਾ ਗਿਆਨੀ ਦਿੱਤ ਸਿੰਘ ਤੋਂ ਆਈ ਹੈ। ਇਹ ਵੀ ਮੰਨਦੇ ਨੇ ਕਿ ਸਾਡਾ ਪਿਤਾਮਾ ਗਿਆਨੀ ਦਿੱਤ ਸਿੰਘ ਹੈ। ਪਰ ਸਾਧ ਸੰਗਤ ਜੀ, ਹੁਣੇ ਸਿੱਖ ਲਹਿਰ ਨੇ ਕਿਤਾਬ ਛਾਪੀ ਹੈ ਦੁਰਗਾ ਪ੍ਰਬੋਧ, ਗਿਆਨੀ ਦਿੱਤ ਸਿੰਘ ਹੋਰਾਂ ਦੀ ਲਿਖੀ ਹੋਈ, ਅਤੇ ਦਾਸ ਨਾਲ ਲੈ ਕੇ ਆਇਆ। ਜੇ ਕਿਸੇ ਨੇ ਦੇਖਣੀ ਹੋਵੇ ਦੇਖ ਸਕਦਾ, ਵਿਚਿੱਤਰ ਨਾਟਕ ਵਿੱਚੋਂ, ਕ੍ਰਿਸ਼ਨਾ ਅਵਤਾਰ ਵਿੱਚੋਂ, ਰਾਮਾ ਅਵਤਾਰ ਵਿੱਚੋਂ, ਚਰਿੱਤਰਾਂ ਵਿੱਚੋਂ ਤਾਂ ਸਾਫ ਲਿਖ ਦਿੱਤਾ ਗਿਆਨੀ ਦਿੱਤ ਸਿੰਘ ਨੇ। ਕਹਿੰਦਾ ਕਲਗੀਧਰ ਆਪਣੇ ਲਿਖੇ ਹੋਏ ਚਰਿੱਤਰਾਂ 'ਚ ਕਹਿ ਰਹੇ ਨੇ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪਰਣ ਤੋਏ ਪ੍ਰਾਣ ਜਬ ਲਕਟ ਧਾਰਦਾ ਥਾਰੇ, ਨਿਜ ਨਾਰੀ ਕੇ ਸਾਥ ਨਿਤ ਤੁਮ ਨੇ ਬਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਨੂੰ ਨਾ ਜਾਈਓ। ਇਹ ਗੱਲ ਨੂੰ ਗਿਆਨੀ ਦਿੱਤ ਸਿੰਘ ਜੀ ਵੀ ਮੰਨਦੇ ਹਾਂ। ਜੇ ਗਿਆਨੀ ਦਿੱਤ ਸਿੰਘ ਜੀ ਇਹਨਾਂ ਦੇ ਮਿਸ਼ਨਰੀਆਂ ਦੇ ਪਿਤਾਮਾ ਹਨ, ਮਾਫ ਕਰਨਾ, ਤੇ ਫਿਰ ਇਹ ਉਹਨਾਂ ਦੀ ਗੱਲ ਵੀ ਨਹੀਂ ਮੰਨਦੇ। ਇਹ ਤੇ ਜਿਵੇਂ ਸਿੰਘ ਸਾਹਿਬ ਦੱਸ ਕੇ ਗਏ ਨਾ ਭਾਈ ਬਲਵੀਰ ਸਿੰਘ ਜੀ ਵੀ ਵੇਦ ਵਿਆਸ ਦਾ ਚੇਲਾ ਹੀ ਉਲਟ ਹੋ ਗਿਆ ਸੀ ਉਹਨਾਂ ਤੋਂ, ਇਹ ਆਪਣੇ ਪ੍ਰੋਫੈਸਰਾਂ ਤੋਂ ਹੀ ਉਲਟ ਹੋ ਗਏ। ਸਭ ਤੋਂ ਲੇਟੈਸਟ ਜਿਹੜੇ ਸਾਡੇ ਵਿਦਵਾਨ ਹੋਏ ਪ੍ਰਿੰਸੀਪਲ ਸਾਹਿਬ ਸਿੰਘ ਜੀ, ਸਿੱਖ ਮਿਸ਼ਨਰੀ ਕਾਲਜ ਸ਼ਹੀਦ ਅੰਮ੍ਰਿਤਸਰ ਦੇ, ਉਹਨਾਂ ਨੇ ਵੀ ਪ੍ਰਿਥਮ ਭਗਉਤੀ ਦੇ ਹੱਕ ਵਿੱਚ ਲਿਖਿਆ। ਪ੍ਰਿਥਮ ਭਗਉਤੀ ਸਿਮਰ ਕਿਆ, ਉਹਨਾਂ ਨੇ ਕਿਹਾ ਭਗਉਤੀ ਦਾ ਅਰਥ ਪਰਮਾਤਮਾ ਹੈ, ਪਰਮੇਸ਼ਰ ਹੈ, ਨਾ ਕਿ ਕੋਈ ਦੇਵੀ। ਪਰ ਅੱਜ ਧੱਕੇ ਨਾਲ ਅਰਥ ਕਰ ਰਹੇ ਨੇ, ਨਹੀਂ ਜੀ ਕਦੀ ਵੀ ਨਹੀਂ ਹੋ ਸਕਦਾ ਪਰਮਾਤਮਾ ਦਾ ਅਰਥ। ਅਤੇ ਫਿਰ ਜੇ ਭਗਉਤੀ ਦਾ ਅਰਥ ਪਰਮਾਤਮਾ ਨਹੀਂ ਹੋ ਸਕਦਾ ਅਤੇ ਮੁਰਾਰੀ ਦਾ ਅਰਥ ਪਰਮਾਤਮਾ ਵੀ ਨਹੀਂ ਹੋ ਸਕਦਾ, ਕਿਉਂਕਿ ਮੁਰਾਰੀ ਦਾ ਮਤਲਬ ਹੈ ਮੁਰ ਨਾਮ ਨੂੰ ਮਾਰਨ ਵਾਲਾ ਰਾਖ, ਉਹ ਕੌਣ ਸੀ? ਉਹ ਕ੍ਰਿਸ਼ਨ ਸੀ, ਫਿਰ ਉਹਦਾ ਅਰਥ ਕ੍ਰਿਸ਼ਨ ਹੀ ਕਰਨਾ ਪਵੇਗਾ। ਜਿੰਨੇ ਸੰਸਰਨਾਮੇ ਦੇ ਵਿੱਚ ਨਾਮ ਨੇ ਉਹਨਾਂ ਦੇ ਅਰਥ ਕਰੋਗੇ ਕਿਵੇਂ ਕਰੋਗੇ? ਗੱਲਾਂ ਬਹੁਤ ਨੇ, ਮੈਨੂੰ 2 ਘੰਟੇ ਚਾਹੀਦੇ ਘੱਟੋ ਘੱਟ ਇਸ ਵਿਸ਼ੇ 'ਤੇ ਬੋਲਣ ਲਈ, ਸਮਾਂ ਬਹੁਤ ਘੱਟ ਹੈ। ਮੈਂ ਇੱਕੋ ਗੱਲ ਕਹਿ ਦਿਆਂ, ਖਾਲਸਾ ਜੀ ਇਹ ਸਾਡੀਆਂ ਜੜ੍ਹਾਂ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਅੱਜ ਦੀ ਨਹੀਂ ਕੀਤੀ ਗਈ। ਇੱਕ ਨਿਆਏ ਹੈ ਵੀ ਕਿਸੇ ਚੀਜ਼ ਨੂੰ ਸਿੱਧੇ ਤੌਰ 'ਤੇ ਕੰਡਮ ਕਰਨਾ ਬੜਾ ਔਖਾ ਹੁੰਦਾ। ਜਿਵੇਂ ਮੈਂ ਕਹਿ ਦਿਆਂ ਬਈ ਆਹ ਸ਼ੇਰ ਸਿੰਘ ਨਹੀਂ, ਅਤੇ ਤੁਸੀਂ ਕਹੋਗੇ ਲੈ ਇਹ ਤਾਂ ਝੂਠ ਬੋਲਦਾ, ਸ਼ੇਰ ਸਿੰਘ ਹੀ ਤਾਂ ਆਇਆ। ਫਿਰ ਕੀ ਕਹਿਣਾ ਪਵੇਗਾ? ਫਿਰ ਔਲੇ ਔਲੇ ਨਾ ਇਹ ਜਿਹੜੀ ਇਹਦੀ ਉਂਗਲੀ ਹੈ ਨਾ, ਇਹ ਸ਼ੱਕੀ ਲੱਗਦੀ ਹੈ ਕਿ ਇਹ ਬਨੌਟੀ ਹੈ, ਹੋ ਸਕਦਾ ਸਰਜਰੀ ਕਰਕੇ ਲਵਾਈ ਹੋਵੇ। ਫਿਰ ਕਹਿਣਾ ਵੀ ਇਹ ਤਾਂ ਹੱਥ ਵੀ ਬਨੌਟੀ ਹੈ। ਫਿਰ ਔਲੇ ਔਲੇ ਜਿਹੜੇ ਮੰਨ ਗਏ ਲੋਕ ਵੀ ਹੱਥ ਬਨੌਟੀ ਹੈ, ਫਿਰ ਕਹਿਣਾ ਵੀ ਇਹਦੀ ਬਾਂਹ ਵੀ ਜਿਹੜੀ ਹੈ ਨਾ ਇਹ ਬਨੌਟੀ ਹੈ, ਫਿਰ ਇਹਦਾ ਮੋਢਾ ਵੀ, ਫਿਰ ਇਹ ਸਾਰਾ ਹੀ ਬਨੌਟੀ ਹੈ। 1849 ਵਿੱਚ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਸੀ, ਇਹ ਗੱਲ ਨੂੰ ਸਾਰੇ ਜਾਣਦੇ ਨੇ। ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ, ਅੰਗਰੇਜ਼ਾਂ ਨੇ ਸਾਰੇ ਸਿੱਖ ਲਿਟਰੇਚਰ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜੀ, ਸਰਬਲੋ ਗ੍ਰੰਥ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਸਾਰੇ ਗ੍ਰੰਥਾਂ ਦਾ ਮੁਤਾਲਾ ਕੀਤਾ। ਉਹਨਾਂ ਨੇ ਦੇਖਿਆ ਕਿ ਇਕੱਲਾ ਸਿੱਖ ਸਭਰਾਵਾਂ ਦੀ ਲੜਾਈ, ਚੇਲਿਆਂ ਵਾਲੇ ਦੀ ਲੜਾਈ ਦੇ ਵਿੱਚ ਇਕੱਲੇ ਸਿੱਖ ਨੇ 18-18 20-20 ਅੰਗਰੇਜ਼ ਤਲਵਾਰ ਨਾਲ ਝਟਕਾ ਦਿੱਤੇ ਨੇ। ਇਹ ਕੀ ਬਲਾ ਨੇ ਇਹਨਾਂ ਦੀ ਸਪਿਰਟ, ਇਹ ਜੰਗੀ ਮਾਰਸ਼ਲ ਸਪਿਰਟ ਕਿੱਥੋਂ ਆਉਂਦੀ? ਫਿਰ ਉਹਨਾਂ ਆਖਿਆ ਵੀ ਇਹਨਾਂ ਦੇ ਗ੍ਰੰਥ ਪੜ੍ਹੋ। ਜਦੋਂ ਗ੍ਰੰਥ ਪੜ੍ਹੇ ਉਹ ਇਸ ਨਿਰਣੇ 'ਤੇ ਪਹੁੰਚੇ ਕਿ ਜਿਹੜਾ 1.25 ਲੱਖ ਨਾਲ ਲੜਨ ਦੀ ਸਪਿਰਟ ਪੈਦਾ ਕਰਦਾ ਉਹ ਦਸਮ ਗ੍ਰੰਥ ਹੈ। ਦਸਮ ਗ੍ਰੰਥ ਪੜ੍ਹ ਕੇ ਕਾਕੜ ਦੰਕਾਤੀ ਕਟ ਤੜਾਕੰ ਤਾਕੜਦੰ ਤੀਰੰਗ ਤੁਪਕੰ ਤੜਾਕੰ ਝਾਕੜਦੰ ਨਾਕੜਦੰ ਭਾਕੜਦੰ ਬਾਜੇ ਗਾਗੜਦੰ ਗਾਜੀ ਮਾਂ ਗਾਜੇ ਗਾਜੇ ਡੋਲੇ ਤੇ ਆਪੇ ਫਰਕਣ ਲੱਗ ਜਾਂਦੇ। ਪਾਣੀ ਚੱਕ ਲੱਗ ਜਾਂਦੀ ਹੈ। ਦਸਮ ਗ੍ਰੰਥ ਪੜ੍ਹ ਕੇ ਸੂਰਮੇ ਬਣਦੇ ਨੇ, ਬਹਾਦਰ ਬਣਦੇ। ਅੰਗਰੇਜ਼ਾਂ ਆਖਿਆ ਜੇ ਗ੍ਰੰਥ ਇਹਨਾਂ ਕੋਲ ਰਹਿ ਗਿਆ 10 ਸਾਲ 'ਚ ਰਾਜ ਖੋਹ ਲੈਣਗੇ ਸਾਡੇ ਕੋਲ। ਜੇ ਗ੍ਰੰਥ 'ਤੇ ਪੜ੍ਹਦੇ ਰਹੇ, ਵਿਸ਼ਵਾਸ ਕਰਦੇ ਰਹੇ, ਇਹ ਨਹੀਂ ਸਾਨੂੰ ਰਾਜ ਕਰਨ ਦੇਣਗੇ। ਰਾਜ ਕਰਨ ਦਾ ਤਰੀਕਾ ਇਹਨਾਂ ਨੂੰ ਇਸ ਗ੍ਰੰਥ ਤੋਂ ਬੇਮੋਹ ਕੀਤਾ ਜਾਵੇ। ਉਹਦੇ ਵਾਸਤੇ ਤਰੀਕਾ ਵਰਤਿਆ ਗਿਆ। ਸਿੱਖੀ ਰੂਪ ਦੇ ਵਿੱਚ ਕਿਰਪਾਨਾਂ ਪਵਾ ਕੇ, ਪੱਗਾਂ ਬਣਾ ਕੇ, ਬਨਾਉਟੀ ਸਿੱਖ ਪ੍ਰਚਾਰਕ ਪੈਦਾ ਕਰਕੇ ਸਾਡੇ ਅੰਦਰ 2-4% ਉਹਨਾਂ ਕੋਲੋਂ ਕਦੀ ਦਸਮ ਗ੍ਰੰਥ 'ਤੇ, ਕਦੀ ਭਗਤਾਂ ਦੀ ਬਾਣੀ 'ਤੇ, ਕਦੀ ਭੱਟਾਂ ਦੇ ਸਵਈਆਂ 'ਤੇ, ਕਦੀ ਰਾਮਗਲੀ ਦੀ ਸੱਤੇ ਬਲਵੰਡੇ ਦੀ ਵਾਰ 'ਤੇ, ਕਦੀ ਭਾਈ ਗੁਰਦਾਸ ਦੀ 10ਵੀਂ ਵਾਰ 'ਤੇ, ਕਦੀ 39ਵੀਂ ਵਾਰ 'ਤੇ, ਕਦੀ 41ਵੀਂ ਵਾਰ 'ਤੇ, ਕਿੰਤੂ ਕਰਾਏ। ਫਿਰ ਸੂਰਜ ਪ੍ਰਕਾਸ਼ 'ਤੇ ਕਲਮ ਫੇਰ ਦਿੱਤੀ, ਪੰਥ ਪ੍ਰਕਾਸ਼ ਨੂੰ ਕਪੋੜੇ ਦੱਸ ਦਿੱਤਾ, ਸਾਰਾ ਲਿਟਰੇਚਰ ਸਾਡੇ ਨਿਗਾਹ 'ਚ ਵਹਿਮੀ ਭਰਮੀ ਬਣਾ ਦਿੱਤਾ। ਇਹ ਕਹਿ ਦਿੱਤਾ ਇਹਨਾਂ 'ਚ ਬ੍ਰਾਹਮਣਾਂ ਨੇ ਮਿਲਾਵਟ ਕੀਤੀ ਹੈ। ਮੈਨੂੰ ਦੱਸੋ ਕਿਹੜੇ ਬ੍ਰਾਹਮਣ ਨੇ ਮਿਲਾਵਟ ਕੀਤੀ ਹੈ ਅਤੇ ਕਿੱਥੇ ਕੀਤੀ ਹੈ? ਕੋਈ ਸਿਰਫ ਸਾਬਤ ਤਾਂ ਕਰੇ, ਗੱਲ ਨੂੰ ਸਮਝਿਆ ਨਹੀਂ। ਜਿਸ ਗੱਲ ਦੇ ਲਈ ਕਵੀ ਲਿਖਦੇ ਰਹੇ, ਜਿਹੜੀ ਗੱਲ ਵਿੱਚ ਇੱਕ ਮੁੱਦਾ ਸੀ, ਇੱਕ ਵਿਚਾਰ ਸੀ, ਉਹ ਉਸਨੂੰ ਨਹੀਂ ਸਮਝਿਆ ਅਤੇ ਅਣਸਮਝੀ ਦਾ ਕਾਰਨ ਸਾਡੇ ਨਾਲ ਉਹ ਹਾਲਤ ਹੋਈ ਹੈ ਜਿਵੇਂ ਇੱਕ ਰਾਜੇ ਦੇ ਦਰਬਾਰ ਵਿੱਚ ਜੁਲਾਇਆ ਗਿਆ। ਜੁਲਾਇਆ ਉਹ ਜਿਹੜਾ ਕੱਪੜੇ ਬੁਣਨ ਦਾ ਕੰਮ ਕਰਦਾ, ਉਹਨੇ ਆਖਿਆ ਰਾਜਾ ਸਾਹਿਬ ਮੈਂ ਬੜੇ ਕਮਾਲ ਦਾ ਇਹ ਕੰਮ ਕੀਤਾ, ਇੱਕ ਪੱਗ ਤਿਆਰ ਕੀਤੀ ਹੈ, ਉਹ ਪੱਗ ਮੈਂ ਆਪ ਜੀ ਨੂੰ ਕਹੋ ਅਤੇ ਦਿਖਾਵਾਂ। ਰਾਜੇ ਨੇ ਕਿਹਾ ਦਿਖਾ। ਉਹ ਕਹਿੰਦਾ ਜੀ ਮੈਂ ਅੱਜ ਤਾਂ ਨਹੀਂ ਲੈ ਕੇ ਆਇਆ, ਤੁਸੀਂ ਦਰਬਾਰ ਲਾਓ, ਫਿਰ ਮੈਂ ਸਾਰਿਆਂ ਦੇ ਸਾਹਮਣੇ ਦਿਖਾਵਾਂਗਾ। ਰਾਜੇ ਨੇ ਦਰਬਾਰ ਸੱਦ ਲਿਆ, ਬੜੇ ਬੜੇ ਆ ਗਏ। ਕਹਿੰਦੇ ਉਹ ਪੱਗ ਇਹ ਹੈ ਵੀ ਮੇਰੇ ਕੋਲ ਡੱਬੀ 'ਚ ਬੰਦ ਹੈ, ਬਹੁਤ ਕੀਮਤੀ, ਬਹੁਤ ਛੋਟੀ ਮਲਮਲ ਦੀ ਪੱਗ ਹੈ, ਮੈਂ ਤੁਹਾਨੂੰ ਦਿਖਾਵਾਂਗਾ ਸਾਰਾ ਥਾਨ ਖੋਲ੍ਹ ਕੇ, ਪਰੰਤੂ ਨਜ਼ਰ ਉਸ ਨੂੰ ਆਵੇਗੀ ਜਿਹੜਾ ਆਪਣੇ ਪਿਓ ਦਾ ਸਕਾ ਪੁੱਤਰ ਹੋਵੇਗਾ। ਜਿਹੜਾ ਪਿਓ ਦਾ ਪੁੱਤਰ ਨਾ ਹੋਇਆ ਉਹਨੂੰ ਨਜ਼ਰ ਕੋਈ ਨਹੀਂ ਆਉਣੀ। ਰਾਜੇ ਨੇ ਆਖਿਆ ਠੀਕ ਹੈ, ਬਹਿ ਗਈ ਸਭਾ। ਉਹਦੇ ਵਿੱਚ ਲੱਗ ਪਿਆ, ਉਹ ਜੁਲਾਏ ਨੂੰ ਇੱਕ ਵੱਖਰੀ ਚੌਂਕੀ 'ਤੇ ਬਿਠਾਇਆ, ਬੜੇ ਬੜੇ ਵਜ਼ੀਰ ਅਮੀਰ ਆ ਗਏ, ਸਭਾ ਲੱਗ ਗਈ, ਪ੍ਰਜਾ ਆ ਗਈ। ਉਹ ਇਸ ਤਰ੍ਹਾਂ ਖਾਲੀ ਹੱਥ ਨਾਲ 1 ਮੀਟਰ 2 ਮੀਟਰ 3 ਮੀਟਰ ਖਾਲੀ ਕਰੀ ਗਿਆ ਅਤੇ ਰਾਜੇ ਨੂੰ ਸ਼ੱਕ ਹੋ ਗਿਆ ਵੀ ਮੇਰੀ ਮਾਂ ਅਤੇ ਵਜ਼ੀਰ ਨੂੰ ਹੋ ਗਿਆ ਆਪਣੀ ਮਾਂ ਅਤੇ ਬਾਕੀਆਂ ਨੂੰ ਸਾਰੀਆਂ ਨੂੰ ਸਾਰਿਆਂ ਨੂੰ ਹੁਣ ਕਵੇ ਕਿਹੜਾ? ਜਿਹੜਾ ਕਵੇ ਉਹਨੇ ਦੂਜਿਆਂ ਇਹਨੇ ਆਖਣਾ ਵੀ ਉਹ ਸਾਰੇ। ਰਾਜਾ ਕਹਿੰਦਾ ਬਹੁਤ ਵਧੀਆ ਪੱਗ ਹੈ, ਬਹੁਤ ਠੀਕ ਹੈ, ਬਹੁਤ ਅੱਛੀ ਹੈ। ਵਜ਼ੀਰ ਕਹਿੰਦਾ ਹਾਂ ਹਾਂ ਰਾਜਾ ਸਾਹਿਬ ਕਮਾਲ ਹੋਈ ਪਈ ਹੈ। ਪਰ ਪਿੱਛੇ ਤਾਂ ਸਾਰੀ ਪ੍ਰਜਾ ਹਾਹਾਕਾਰ, ਉਹੀ ਗੱਲ ਸਾਡੀ ਬਣ ਗਈ। ਸਾਨੂੰ ਆਪਣੇ ਗੁਰੂ 'ਤੇ, ਕਦੀ ਗੁਰੂ ਗ੍ਰੰਥ ਸਾਹਿਬ 'ਤੇ, ਕਦੀ ਦਸਮ ਗ੍ਰੰਥ 'ਤੇ, ਕਦੀ ਭਾਈ ਗੁਰਦਾਸ 'ਤੇ, ਇਹੋ ਜਿਹੇ ਚਲਾਕ ਲੋਕ ਸ਼ੰਕਾ ਪਾ ਦਿੰਦੇ ਨੇ। ਸਾਨੂੰ ਨਜ਼ਰ ਕੁਝ ਆਉਂਦਾ ਕੋਈ ਨਹੀਂ, ਅਸੀਂ ਵਾਹ ਵਾਹ ਕਰਕੇ ਉਹਨਾਂ ਨੂੰ ਵਡਿਆ ਦਿੰਦੇ ਹਾਂ। ਖਾਲਸਾ ਜੀ ਸਮਝਣ ਦੀ ਲੋੜ ਹੈ, ਅੱਜ ਸਾਨੂੰ ਆਪਣੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ, ਆਪਣੇ ਪਿਓ ਦਾਦੇ ਦੇ ਖਜ਼ਾਨੇ ਨੂੰ ਸੰਭਾਲਣ ਦੀ ਲੋੜ ਹੈ। ਇਹ ਬਹੁਤ ਵੱਡਾ ਖਜ਼ਾਨਾ, ਦੋਹਾਂ ਗ੍ਰੰਥ ਮੈਂ ਬਾਣੀ ਜੋਈ, ਚੁਣ ਚੁਣ ਕੰਠ ਕਰੈ ਨਿਤ ਸੋਈ ਰਹਿਤ ਨਾਮੇ ਦਾ ਵਚਨ ਹੈ। ਦੋਵਾਂ ਬਾਣੀ ਸਾਡਾ ਬਜ਼ੁਰਗਾਂ ਨੇ ਨਿਤਨੇਮ ਬਣਾਇਆ, ਸਵੇਰ ਦਾ ਨਿਤਨੇਮ ਉਹ ਵੀ ਦੋਵਾਂ ਗ੍ਰੰਥਾਂ ਵਿੱਚੋਂ, ਸ਼ਾਮ ਦਾ ਨਿਤਨੇਮ ਉਹ ਵੀ ਦੋਵਾਂ ਗ੍ਰੰਥਾਂ ਦੇ ਵਿੱਚੋਂ, ਅੰਮ੍ਰਿਤ ਛਕਾਇਆ ਦੋਵਾਂ ਗ੍ਰੰਥਾਂ ਦੇ ਵਿੱਚੋਂ। ਫਿਰ ਕਿਵੇਂ ਕਹਿ ਦਿੰਦੇ ਨੇ ਉਹ ਵੱਖਰਾ ਉਹ ਵੱਖਰਾ, ਪਤਾ ਨਹੀਂ ਇਹ ਆਪਣੇ ਆਪਣੇ ਮਨ ਦੀ ਘੜ ਅਤੇ ਖਿਆਲਾਤ ਨੇ। ਸਾਧ ਸੰਗਤ 'ਚ ਜੇ 18ਵੀਂ ਸਦੀ 'ਤੇ ਜਾਣਾ ਜੇ ਤਾਂ ਸਾਨੂੰ ਪੁਰਾਤਨ ਤਾਂ ਮੰਨਣੀ ਪਵੇਗੀ। ਅੱਜ ਬਹੁਤ ਸਾਰੇ ਲੋਕਾਂ ਨੇ ਇਹ ਫੁਲਵਾੜੀ ਵਿੱਚ ਵੀ ਲਿਖ ਦਿੱਤਾ, ਕਹਿੰਦੇ ਨਿਹੰਗਾਂ ਨੇ ਕੀ ਕੀਤਾ, ਕਹਿੰਦੇ ਨਿਹੰਗਾਂ ਨੇ ਤਾਂ ਸੁੱਖਾ ਪੀਣੇ ਹੀ ਪੈਦਾ ਕੀਤੇ ਨੇ। ਮੈਨੂੰ ਇਹ ਦੱਸੋ ਕਿ ਅਕਾਲੀ ਫੂਲਾ ਸਿੰਘ ਪੈਦਾ ਨਹੀਂ ਕੀਤਾ ਨਿਹੰਗਾਂ ਨੇ? ਬਾਬਾ ਦੀਪ ਸਿੰਘ ਪੈਦਾ ਨਹੀਂ ਕੀਤਾ? ਅਤੇ ਇਸ ਸਦੀ ਦੇ ਵਿੱਚ ਨਿਹੰਗਾਂ ਨੇ ਅਕਾਲੀ ਕੌਰ ਸਿੰਘ ਵਰਗਾ ਵਿਦਵਾਨ ਪੈਦਾ ਨਹੀਂ ਕੀਤਾ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੁਕ ਤਤਕਰਾ ਲਿਖਿਆ ਹੈ? ਇਹੋ ਜਿਹੀਆਂ ਬਿਹੂਦੀਆਂ ਗੱਲਾਂ ਸਿਰਫ ਇਸ ਵਾਸਤੇ ਵੀ ਨਿਹੰਗ ਸਿੰਘ ਦਸਮ ਗ੍ਰੰਥ ਨੂੰ ਮੰਨਦੇ ਨੇ, ਇਹੀ ਗੱਲ ਹੈ ਨਾ? ਇੰਨੀ ਕੁ ਕਿਹੜਾ, ਹੋਰ ਤਾਂ ਗੱਲ ਕੋਈ ਨਹੀਂ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਆਪਣਾ 18ਵੀਂ ਸਦੀ ਦਾ ਪਿਛੋਕੜ ਵੇਖਣਾ ਚਾਹੀਦਾ, ਆਪਣਾ ਇਤਿਹਾਸ ਵੇਖਣਾ ਚਾਹੀਦਾ, ਗੁਰਬਾਣੀ ਨਾਲ ਜੁੜਨਾ ਚਾਹੀਦਾ। ਇਹ ਮੇਰੀ ਬੇਨਤੀ ਹੈ, ਸਮੁੱਚੇ ਪੰਥ ਖਾਲਸੇ ਨੂੰ ਅੱਜ ਜਾਗਣ ਦੀ ਲੋੜ ਹੈ। ਜੇ ਤੁਸੀਂ ਸੌ ਗਏ ਤਾਂ ਕੱਲ੍ਹ ਨੂੰ, ਕੱਲ੍ਹ ਨਹੀਂ ਅੱਜ ਹੀ ਸਮਝੋ, ਤਿਆਰੀਆਂ ਨੇ ਗੁਰੂ ਗ੍ਰੰਥ ਸਾਹਿਬ 'ਤੇ ਕਿੰਤੂ ਹੋਣੇ ਸ਼ੁਰੂ ਹੋ ਗਏ ਨੇ। ਲਿਖਿਆ ਜਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਮਿਥਿਹਾਸਕ ਤੱਤ, ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਨਾਲ ਨਾ ਬੋਲਣ ਦਿਆ ਕਰੋ ਕਿਸੇ ਨੂੰ। ਜਿਹੜਾ ਆਪਣੀ ਆਪਣੇ ਆਰਟੀਕਲ ਵਿੱਚ, ਆਪਣੇ ਲੇਖ 'ਚ, ਆਪਣੀ ਕਿਤਾਬ 'ਚ, ਆਪਣੀ ਲੈਕਚਰ 'ਚ ਗੱਲ ਕਹਿੰਦਾ ਗੁਰੂ ਗ੍ਰੰਥ ਸਾਹਿਬ 'ਚ ਮਿਥਿਹਾਸਕ, ਉਹਦੀ ਜ਼ਬਾਨ ਉੱਥੇ ਖਿੱਚ ਕੇ ਰੱਖ ਦਿਓ। ਮਿਥਿਹਾਸ ਨਾਮ ਝੂਠ ਦਾ ਹੈ, ਮਿਥਿਆ ਨਾਮ ਕਲਪਨਾ ਦਾ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਕਲਪਨਾ ਮੰਨ ਲਈ, ਗੁਰੂ ਗ੍ਰੰਥ ਸਾਹਿਬ 'ਚ ਝੂਠ ਮੰਨ ਲਿਆ, ਤਾਂ ਫਿਰ ਸਾਰਾ ਸ਼ਰਧਾ ਸਾਰੀ ਵਿਸ਼ਵਾਸ ਖਤਮ ਹੋ ਜਾਏਗਾ। ਮਿਥਿਹਾਸ ਕੁਛ ਨਹੀਂ ਗੁਰੂ ਗ੍ਰੰਥ ਸਾਹਿਬ 'ਚ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਾਂ ਜੋ ਪੇਖਾਂ ਆਖੀ। ਇਹ ਲੋਕ ਕਹਿ ਰਹੇ ਨੇ ਕਿ ਧਰਮਰਾਜ ਕੋਈ ਨਹੀਂ ਹੁੰਦਾ, ਜਮਦੂਤ ਕੋਈ ਨਹੀਂ ਹੁੰਦੇ, ਨਰਕ ਸੁਰੂ ਕੋਈ ਨਹੀਂ ਹੁੰਦਾ, ਇਹ ਸ਼ਰੇਆਮ ਪ੍ਰਚਾਰ ਕਰ ਰਹੇ ਨੇ ਸ਼ਰੇਆਮ। ਅਤੇ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਵਾਰ ਵਾਰ ਕਹਿ ਰਿਹਾ, ਧਰਮ ਰਾਜ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ। ਅਤੇ ਗੁਰੂ ਗ੍ਰੰਥ ਸਾਹਿਬ 'ਚ ਹੋਰ ਸਪਸ਼ਟ ਧਰਮ ਰਾਜ ਦੇ ਬਾਰੇ ਅਤੇ ਜਮਦੂਤਾਂ ਬਾਰੇ ਗੱਲ ਲਿਖ ਦਿੱਤੀ ਹੈ। ਕਦੋਂ ਲਿਖੀ ਹੈ? ਜਦੋਂ ਤਪਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਸਰਾਪ ਨਾਲ ਮਰ ਗਿਆ, ਅਤੇ ਮਹਾਰਾਜ ਕੀ ਕਹਿੰਦੇ, ਤਪਾ ਨਾ ਹੋਵੇ ਅੰਦਰੋਂ ਲੋਭੀ, ਗੁਰੂ ਰਾਮਦਾਸ ਦੇ ਬਚਨ ਹਨ ਗੌੜੀ ਦੀ ਵਾਰ ਦੇ ਵਿੱਚ, ਤਪਾ ਨਾ ਹੋਵੇ ਅੰਦਰੋਂ ਲੋਭੀ, ਨਿੱਤ ਮਾਇਆ ਨੂੰ ਫਿਰਾ ਜਜਮਾਲਿਆ, ਅੱਗੋਂ ਦੇ ਸੱਦਿਆ ਸਤਹ ਦੀ ਭਿੱਖਿਆ ਲਏ ਨਾਹੀਂ, ਪਿੱਛੋਂ ਦੇ ਪਛਤਾਏ ਕੇ ਪਤੇ ਤਪੇ ਪੁੱਤ ਵਿੱਚ ਆਣ ਬਹਾਲਿਆ, ਪੰਚ ਲੋਕ ਸਭ ਹੱਸਣ ਲੱਗੇ। ਇਹ ਤਪਾ ਲੋਭ ਲਹਿਰ ਹੈ, ਗੱਲ ਆ ਮੈਂ ਸੰਖੇਪ ਵਿੱਚ ਕਰ ਰਿਹਾ, ਸਾਰੀ ਸੰਗਤ ਸਾਖੀ ਜਾਣਦੀ ਹੈ। ਜਦੋਂ ਬੁਲਾਇਆ ਨਹੀਂ ਆਇਆ, ਪਿੱਛੋਂ ਦੀ ਪੁੱਤਰ ਨੂੰ ਵਿੱਚ ਬਿਠਾ ਦਿੱਤਾ, ਕੰਧ ਟੱਪਣ ਲੱਗੇ ਦੀ ਲੱਤ ਟੁੱਟ ਗਈ, ਅਤੇ ਫਿਰ ਤਾਂ ਉਧਰੋਂ ਇਹ ਤਪਾ ਲੋਭ ਲਹਿਰ ਹੈ ਗੱਲ ਆ। ਜਿੱਥੇ ਥੋੜ੍ਹਾ ਧਨ ਵੇਖਿਆ ਤਿੱਥੇ ਤਪਾ ਪਿੱਟਾ ਨਹੀਂ, ਧਨ ਬਹੁਤਾ ਡਿੱਠਾ, ਤਪਿਆ ਧਰਮ ਹਾਰਿਆ। ਅਤੇ ਲੋਕਾਂ ਕੀ ਆਖਿਆ, ਭਾਈ ਇਹ ਤਪਾ ਨਾ ਉਹ ਵੀ ਪਗਲਾ ਹੈ, ਬੈਸਾਧ ਜਨਾ ਵਿਚਾਰਿਆ, ਸੱਤ ਪੁਰਖ ਕੀ ਤਪਾ ਨਿੰਦਾ ਕਰੇ, ਜਿਵੇਂ ਇਹ ਲੋਕ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਤੇ ਦਸਮ ਦੀ ਨਿੰਦਾ। ਸੱਤ ਪੁਰਖ ਕੀ ਤਪਾ ਨਿੰਦਾ ਕਰੇ, ਸੰਸਾਰ ਹੈ ਕੀ ਉਸਤਤੀ ਵਿੱਚ ਹੋਵੇ। ਹੁਣ ਇਹ ਕਹਿੰਦੇ ਨੇ ਵੀ ਅਸੀਂ ਲਵ ਕੁਛ ਦੀ ਔਲਾਦ ਨਹੀਂ, ਮੰਨ ਲੈਣੇ ਅਸੀਂ ਲਵ ਕੁਛ ਦੀ। ਜੇ ਸਾਇੰਸ ਵਾਲੇ ਕਹਿਣ ਨਾਲ ਵੀ ਬੰਦਾ ਬਾਂਦਰ ਦੀ ਔਲਾਦ ਹੈ, ਉਹਨੂੰ ਮੰਨ ਲੈਣਗੇ, ਅਤੇ ਦਸਵੇਂ ਪਾਤਸ਼ਾਹ ਦੀ ਗੱਲ ਨੂੰ ਨਹੀਂ ਮੰਨਣਗੇ। ਅਸੀਂ ਲਵ ਕੁਸ਼ ਦੀ ਔਲਾਦ ਬਣ ਕੇ ਹਿੰਦੂ ਨਹੀਂ ਬਣਨਾ ਚਾਹੁੰਦੇ। ਖਾਲਸਾ ਜੀ ਗੱਲ ਹੋਰ ਸੀ, ਗੱਲ ਇਹ ਸੀ ਕਿ ਜੋ ਛੱਤਰੀ ਪੁਣੇ ਦਾ ਪੁਰਾਤਨ ਵਿਰਸਾ ਸੀ, ਗੁਰੂ ਸਾਹਿਬ ਨੇ ਉਹ ਦੱਸਿਆ ਆਪਣਾ ਇਤਿਹਾਸ ਕੀ, ਸੋਢੀ ਵੰਸ਼ ਅਤੇ ਬੇਦੀ ਵੰਸ਼ ਕਿੱਥੋਂ ਉਪਜਿਆ, ਸੋਢੀ ਵੰਸ਼ ਉਪਜਿਆ ਜਥਾ। ਲਵ ਕੁਸ਼ ਨੂੰ ਮੰਨਿਆ ਥੋੜ੍ਹਾ ਗੁਰੂ ਸਾਹਿਬ ਨੇ? ਮਹਾਰਾਜ ਤਾਂ ਕਹਿੰਦੇ ਕਿਸ਼ਨ ਬਿਸ਼ਨ ਕਭੂ ਨਾ ਧਿਆਉਂ ਕਾਨ ਸੁਣੇ ਪਿੱਚ, ਮੇਰਾ ਉਹਨਾਂ ਨਾਲ ਕੋਈ ਵਾਸਤਾ ਨਹੀਂ। ਇਤਿਹਾਸ ਗੱਲ ਹੋਰ ਹੈ, ਇਸ਼ਟ ਉਪਾਸ਼ਨਾ ਗੱਲ ਹੋਰ ਹੈ। ਇਹ ਬਾਂਦਰ ਦੀ ਔਲਾਦ ਨੂੰ ਮੰਨਣਾ ਸ਼ੁਰੂ ਠੀਕ ਸਮਝਦੇ ਨੇ, ਤਪਾ ਨਾ ਹੋਵੇ ਅੰਦਰੋਂ ਲੋਭੀ, ਇਹ ਉਹਨਾਂ ਦੀ ਗੱਲ ਹੈ। ਸਤਪੁਰਖ ਕੀ ਤਪਾ ਨਿੰਦਾ ਕਰੇ, ਅਤੇ ਅੰਗਰੇਜ਼ਾਂ ਦੀ ਫਿਲਾਸਫਰਾਂ ਦੀ ਅਤੇ ਸਾਇੰਸਦਾਨਾਂ ਕੀ ਉਸਤਤੀ ਕਰੇ, ਅਤੇ ਫਿਰ ਇਹ ਤਾਂ ਦੁੱਖ ਹੈ ਤਪਾ ਦਈ ਮਾਰਿਆ, ਮਹਾਂਪੁਰਖ ਕੀ ਤਪਾ ਵੇਖ ਜੇ ਨਿੰਦਾ ਕਾ ਤਪੇ ਨੂੰ ਫਲ ਲੱਗਾ, ਸਭ ਗਿਆ ਤਪੇਗਾ ਘਾਲਿਆ। ਫਿਰ ਗੁਰੂ ਸਾਹਿਬ ਕਹਿੰਦੇ ਜਿੱਥੇ ਵੇਖੋ ਫਿਰ ਖੇਡ ਵਰਤਾਈ ਪਰਮੇਸ਼ਰ ਨੇ, ਭਾਈ ਇਸ ਤਪੇ ਨੂੰ ਸਜ਼ਾ ਕਿਵੇਂ ਦੇਣੀ ਹੈ? ਧਰਮ ਰਾਏ ਜਮਕੰਕਰਾਂ ਨੂੰ ਆਖ ਛੱਡਿਆ, ਧਰਮ ਰਾਜ ਨੇ ਆਪਣੇ ਜਮਦੂਤਾਂ ਨੂੰ ਇਹ ਹੁਕਮ ਦਿੱਤਾ, ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਾਂ ਮਾਂ ਹਥਿਆਰ ਆ। ਫਿਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਹੀਂ, ਕਹਿੰਦੇ ਇਹਦੇ ਮੂੰਹ ਨਹੀਂ ਲੱਗਣਾ, ਇਹ ਸਤਿਗੁਰੂ ਹੈ ਫਿਟਕਾਰਿਆ, ਇਹਨੂੰ ਗੁਰੂ ਅਮਰਦਾਸ ਸਾਹਿਬ ਦੀ ਫਿਟਕ ਵੱਜੀ ਹੈ, ਇਹਨੂੰ ਨਹੀਂ ਮੱਥੇ ਲਾਉਣਾ, ਇਹ ਸਤਿਗੁਰੂ ਹੈ ਫਿਟਕਾਰਿਆ। ਅਤੇ ਫਿਰ ਉਸ ਤੋਂ ਅੱਗੇ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਅੰਤਰਜਾਮੀ ਸਨ, ਉਹਨਾਂ ਨੂੰ ਪਤਾ ਸੀ 400 ਸਾਲ ਬਾਅਦ ਮਿਸ਼ਨਰੀ ਜੰਮ ਪੈਣੇ ਨੇ, ਉਹਨਾਂ ਨੇ ਆਖਣਾ ਜਮਦੂਤ ਤਾਂ ਹੁੰਦੇ ਕੋਈ ਨਹੀਂ, ਧਰਮਰਾਜ ਤਾਂ ਹੁੰਦੇ ਕੋਈ ਨਹੀਂ ਕਿੱਥੇ। ਅਤੇ ਗੁਰੂ ਸਾਹਿਬ ਕਹਿੰਦੇ ਮੈਂ ਗੋਲ ਥੋੜ੍ਹਾ ਕਹਿ ਰਿਹਾ, ਮੈਂ ਤੇ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਮੈਂ ਕੋਈ ਬਨਾਉਟੀ ਗੱਲ ਨਹੀਂ ਕਹੀ, ਜਿਹੜੀ ਸਹੀ ਗੱਲ ਹੋਈ ਹੈ ਨਾ ਮੈਂ ਉਹ ਸੁਣਾਈ ਹੈ, ਸੱਚੀ ਮੁੱਚੀ ਏਦਾਂ ਹੀ ਹੋਇਆ। ਧਰਮ ਰਾਏ ਜਮਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਾਂ ਮਾਂ ਧਿਆਰਿਆ, ਫਿਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਹੀਂ, ਇਹ ਸਤਿਗੁਰੂ ਹੈ ਫਿਟਕਾਰਿਆ। ਅਤੇ ਫਿਰ ਇਸ ਤਪੇ ਨੂੰ ਕਿਉਂ ਆਖਿਆ, ਕਿਵੇਂ ਆਖਿਆ, ਕਹਿੰਦੇ ਹਰ ਕੇ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਸੋ ਬੁੱਝੈ ਜੋ ਦੈਸ ਵਾਰਿਆ, ਜਣਾ ਖਣਾ ਕਿਵੇਂ ਬੁੱਝੇਗਾ, ਪਿਤਾ ਕਾ ਜਨਮ ਕੇ ਜਾਣਿਆ ਪੂਤ। ਸੰਤ ਜਰਨੈਲ ਸਿੰਘ ਜੀ ਨੇ ਗੱਲ ਲਿਖੀ ਸੀ ਪਦਮ ਜੀ ਦੀ ਕਿਤਾਬ ਦੇ ਪਿਛਲੇ ਪਾਸੇ, ਉਹ ਕਹਿੰਦੇ ਸੂਰ ਵੀਰਾਂ ਦੇ ਧਰਮੀ ਯੋਧਿਆਂ ਦੇ ਇਸ ਗ੍ਰੰਥ ਦੀ ਸਾਰ ਕਾਇਰ ਨਹੀਂ ਜਾਣ ਸਕਦੇ, ਤੋਂ ਵੱਧ ਕੀ ਆਖੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੀ ਉਹ ਦੂਸਰਾ ਵਾਕਿਆ ਮੈਂ ਆਪ ਜੀ ਦੇ ਚਰਨਾਂ ਵਿੱਚ ਨਜ਼ਰ ਕਰਨਾ ਹੈ।